ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਚੌਥਾ ਛੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾਂ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈਂ ਰੋਗ ਗਇਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆ ਨਾਨਕ ਧੁਰ ਸੰਜੋਗੋ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅਨ ਦਿਨ ਸੁਖ ਮਾਣੇ ਨਿਤ ਰਲੀਆਂ ਨਾਨਕ ਧੁਰ ਸੰਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਜਾਗਤ ਜੋਤ ਜਗਤ ਗੁਰੂ ਸਰਵਰੇ ਕਾਇਨਾਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ दया दृष्टि दे सदका सिख कौम दे केंद्रीय स्थान मनुखता लई रूहानियन दे सोमे सचखंड श्री हरिमंदर साहब जिथे दीन दुनिया दे मालक साहिब सतगुरु श्री गुरु ग्रंथ साहिब महाराज जी ने अमृत वेले प्रकाशमान हो करके जो मुख वाक बख्शिश कीते हन उस दी विचार करन दा अते सुनन दा सुभाग समा प्राप्त हो रहा है। ये पावन पवित्र अमृतमई बचन दीन दुनिया दे थम सेवा ते सिमरन दे मजस्मे चौथे पातशाह साहिब सतगुरु श्री गुरु रामदास महाराज उन्हां दा उचारण कीते हुए सूही राग दे अंदर साहिब सतगुरु श्री गुरु ग्रंथ साहिब महाराज जी दे पावन अंग 773 ते शोभनीक हन। सूही राग अंदर सतगुरु गुरु रामदास महाराज जी ने जो लावां दा पाठ बख्शिश कीता है, इस तों अगला जिहड़ा शब्द है सूई महला चौथा हर पहलड़ी लाम प्रवृत्ति करम दरड़ाया बलराम जियो। जिवें किसी कन्या अते वरदा विचोले राही रिश्ता जुड़दा है, व्याह तो पहला कुड़माई दी जो रस्म है वो कीती जांदी है, इसे तरह सतगुरु जी ने सानू गृहस्थ धर्म बख्शिश कीता है, प्रवृत्ति मार्ग दृढ़ कराया है, ते बहुत सारिया उदाहरणा भी सतगुरु जी ने गृहस्थी जीवन नाल संबंधित दित्तिया ने। खास करके हर एक जीव नूं भावें वह इस्त्री है पुरख है आत्मक रूप दे विच जग्यासु मन के जीव रूपी इस्त्री मन के प्रभु रूपी कंत नाल जुड़न दी सतगुरां ने प्रेरणा कीती है। दुनियावी तौर ते भी जो इस्त्री दा सुभा है वह कोमल है निम्रता वाला है वधीकी सहार के भी खिमा करन वाला गुण है, अपना पेका घर छड के जदों सहुरे घर जांदी है भावें कि उत्थे वक्खो वक्खरे सुभा मिलदे ने, जे वह सारिआं नूं अपने मुताबक ना कर सके ते अपने आप नूं दूजिआं दे अनुसारी ढालण दा जतन करदी है, फिर उहदा सहुरे घर वसेबा हुंदा कदर सत्कार हुंदा। इसे तरह संसार विच विचरदिआं भावें कोई पुरश है भावें कोई इस्त्री है हर आत्मा नूं हर जीव नूं सतगुरु जी ने कोमल गुण निम्रता हलेमी ते अपने आप नूं समाज दे विच असीं सुखावें माहौल विच किवें रखना है ये प्रेरणा करके एक इस्त्री दे मन वांग परमात्मा रूपी कंत नाल जुड़न दी सतगुरु जी ने प्रेरणा कीती है। गुरबाणी विच उदाहरणां भी ने संकेत भी ने ते अलंकार भी ने जिन्हां दा भाव हुंदा है कि जो संस्कृति है उहदियां उदाहरणां दे के सतगुरु जी सानू परमेशर नाल जोड़दे ने। गुरु दी महिमा दर्शाउण वास्ते भी सतगुरु जी ने किधरे गुरु नूं पवन किया पवन गुरु किधरे गुर दरियाओ किया, पर कई बार अज्ञानता दे कारण जुड़ना ते गुरु नाल हुंदा है बहुते पवन नाल ही जुड़ जांदे ने। जुड़ना ते गुरु नाल हुंदा है, लोग कहिंदे वेखो जी दरिया शब्द वरत्या गुर दरियाओ, वह दरियावां वल मूँह करके तुर पैंदे ने। नहीं, इह संकेत ने भी जिवें पवन गरीब अमीर सारिआं नूं इक समान स्पर्श करदी है, जिवें दरिया विशाल है इवें गुरु दा हिरदा विशाल है।
ਪਵਨ ਗੁਰੂ ਨਹੀਂ, ਦਰਿਆ ਗੁਰੂ ਨਹੀਂ, ਬਲਕਿ ਗੁਰੂ ਦਾ ਸੁਭਾਅ ਪਵਨ ਵਰਗਾ ਹੈ, ਦਰਿਆ ਵਰਗਾ ਹੈ। ਇਸੇ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਸਮੇਂ ਦੀ ਗੱਲ ਕੀਤੀ, ਜਿਵੇਂ ਸੱਤ ਵਾਰ ਨੇ, 12 ਮਹੀਨੇ ਨੇ, 30 ਦਿਨ ਨੇ, 6 ਰੁੱਤਾਂ ਨੇ, ਇਸੇ ਤਰ੍ਹਾਂ ਸਦੀਆਂ ਅਤੇ 4 ਯੁੱਗ, ਜਿੱਥੇ ਲੋਕਾਂ ਦੇ ਮਨ ਵਿੱਚ ਇਹ ਸੀ ਵੀ ਸ਼ਾਇਦ ਕਲਯੁੱਗ ਆਇਆ, ਉੱਥੇ ਸਤਿਗੁਰੂ ਜੀ ਨੇ ਬਿਲਕੁਲ ਇਹਦਾ ਖੰਡਨ ਕੀਤਾ ਕਿ ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ। ਜਿਹੜੇ ਸੂਰਜ ਚੰਦਰਮਾ ਧਰਤੀਆਂ ਸਤਿਯੁੱਗ ਵਿੱਚ ਸਨ ਉਹੀ ਹੁਣ ਨੇ, ਅਤੇ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਕਲਯੁੱਗ ਚੱਲ ਕੇ ਆਇਆ? ਇਹ ਤਾਂ ਸਮੇਂ ਦੀ ਵੰਡ ਹੈ, ਜਿਵੇਂ ਆਪਾਂ ਕਹਿੰਦੇ ਹਾਂ ਕਿ 12 ਮਹੀਨੇ ਨੇ, ਇਸੇ ਤਰ੍ਹਾਂ 4 ਯੁੱਗਾਂ ਨੂੰ ਮੁਕੰਮਲ ਸਮੇਂ ਦੀ ਵੰਡ ਕਿਹਾ। ਜਿੱਥੇ ਲੋਕਾਂ ਦੇ ਮਨ ਅੰਦਰ ਡਰ ਸੀ, ਉੱਥੇ ਫਿਰ ਸੰਕੇਤ ਵੀ ਵਰਤਿਆ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਜੇ ਤੁਸੀਂ ਕਹਿੰਦੇ ਹੋ ਕਿ ਕਲਯੁੱਗ ਆਇਆ ਹੈ, ਤਾਂ ਫਿਰ ਉਹਨਾਂ ਯੁੱਗਾਂ ਦੀ ਸਾਧਨਾ ਕਿਉਂ ਕਰਦੇ ਹੋ? ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ। ਫਿਰ ਤਾਂ ਕਲਯੁੱਗ ਵਿੱਚ ਗੁਰੂ ਨਾਨਕ ਦੀ ਵਡਿਆਈ ਹੈ, ਕਲਯੁੱਗ ਪਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਫਿਰ ਕਲਯੁੱਗ ਦੇ ਵਿੱਚ ਨਾਮ ਦੀ ਵਡਿਆਈ ਹੈ, ਗੁਰੂ ਨਾਲ ਜੁੜਨ ਦੀ ਵਡਿਆਈ ਹੈ, ਤੁਸੀਂ ਪਹਿਲੇ ਯੁੱਗਾਂ ਵਾਲੇ ਕਰਮ ਕਿਉਂ ਕਰੀ ਜਾਂਦੇ ਹੋ? ਸੰਕੇਤ ਵਰਤ ਕੇ ਉਦਾਹਰਣ ਦੇਣੀ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਵੱਖ ਵੱਖ ਸੰਸਕ੍ਰਿਤੀ, ਵੱਖ ਵੱਖ ਸਮਾਜ, ਜਿਹੜੇ ਧਰਮ ਸਨ ਉਹਨਾਂ ਦੇ ਵੀ ਸੰਕੇਤ ਵਰਤੇ ਨੇ। ਜਿੱਥੇ ਇਸਲਾਮਿਕ ਬੋਲੀ ਦਾ ਜ਼ਿਕਰ ਕਰਨਗੇ, ਉੱਥੇ ਵਿਆਹ ਲਈ ਸ਼ਬਦ ਨਿਕਾਹ ਸਤਿਗੁਰਾਂ ਨੇ ਵਰਤਿਆ। ਜਿੱਥੇ ਹਿੰਦਵੀ ਸੰਸਕ੍ਰਿਤੀ ਦੀ ਉਦਾਹਰਣ ਦੇਣਗੇ, ਉੱਥੇ ਵਿਆਹ ਦੇ ਸਮੇਂ ਜਿਵੇਂ ਬੇਦੀ ਬਣਾਈ ਜਾਂਦੀ ਸੀ, ਪੰਡਿਤ ਪੱਤਰੀ ਵਿਚਾਰਦਾ ਸੀ, ਮੰਤਰ ਉਚਾਰਦਾ ਸੀ, ਉਹ ਉਦਾਹਰਣਾਂ ਦੇ ਕੇ ਹਿਰਦੇ ਦੇ ਵਿੱਚ ਕਿਵੇਂ ਅਸੀਂ ਗੁਰੂ ਗਿਆਨ ਦਾ, ਪ੍ਰਭੂ ਸਿਫਤ ਸਲਾਹ ਦਾ ਜਾਪ ਕਰਦਿਆਂ ਆਪਣੇ ਆਪ ਨੂੰ ਕੰਤ ਰੂਪੀ ਪਰਮਾਤਮਾ ਨਾਲ ਜੋੜਨਾ, ਇਹ ਸੰਕੇਤ ਸਤਿਗੁਰੂ ਜੀ ਨੇ ਵਰਤਿਆ। ਜਿਵੇਂ ਭਗਤ ਨਾਮਦੇਵ ਜੀ ਨੇ ਜਦੋਂ ਮੁਸਲਮਾਨ ਬਾਦਸ਼ਾਹ ਨੇ ਜ਼ੁਲਮ ਕੀਤਾ, ਉਦੋਂ ਹਿੰਦਵੀ ਸੰਸਕ੍ਰਿਤੀ ਵਿੱਚ ਯਾਦ ਕੀਤਾ, ਪਖੰਤਣ ਬਾਜ ਬਜਾਇਲਾ, ਗਰੜ ਚੜ੍ਹੇ ਗੋਬਿੰਦਾ ਆਇਲਾ, ਅਤੇ ਜਦੋਂ ਹਿੰਦੂ ਲੋਕਾਂ ਨੇ ਮੰਦਰ ਵਿੱਚੋਂ ਠੁੱਡੇ ਮਾਰ ਕੇ ਕਿਹਾ ਕਿ ਤੁਸੀਂ ਭਗਤੀ ਨਹੀਂ ਕਰ ਸਕਦੇ, ਸ਼ੂਦਰ ਹੋ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੋਂ ਬਾਪ ਬੀਠਲਾ, ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਡੀ ਹੋਏਲਾ। ਉੱਥੇ ਇਸਲਾਮਿਕ ਬੋਲੀ ਵੇ ਯਾਦ ਕੀਤਾ, ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ। ਉੱਥੇ ਕਿਹਾ, ਆ ਸੱਤ ਅਸਮਾਨ ਤੇਰੇ ਸਿਰ ਤੇ ਇੱਕ ਕੁਲਾ, ਸੱਤ ਪਤਾਲ ਤੇਰੇ ਪੈਰਾਂ ਦੀਆਂ ਖੜਾਵਾਂ। ਉੱਥੇ ਇਹ ਨਹੀਂ ਕਿਹਾ ਕਿ ਜਿਵੇਂ ਹਿੰਦੂ ਅਵਤਾਰ ਲੱਕੜਾਂ ਦੀਆਂ ਖੜਾਵਾਂ ਪਹਿਨਦੇ, ਇਸਲਾਮਿਕ ਬੋਲੀ ਵਿੱਚ ਕਿਹਾ ਸੱਤ ਪਤਾਲ ਤੇਰੀਆਂ ਖੜਾਵਾਂ ਨੇ, ਸੱਤ ਆਕਾਸ਼ ਜਿਹੜੇ ਨੇ ਇਹ ਤੇਰੇ ਸਿਰ ਦਾ ਕੁਲਾ ਹੈ, ਤੇਰੇ ਸਿਰ ਦੀ ਪੱਗ ਹੈ ਹੇ ਪ੍ਰਭੂ। ਇਸੇ ਤਰ੍ਹਾਂ ਹਿੰਦਵੀ ਬੋਲੀ ਵਿੱਚ ਕਿਹਾ ਕਿ ਜਿਹੜਾ ਭਗਵਾਨ ਹੈ ਉਹ ਲਛਮੀ ਪਤ ਹੈ, ਮਾਇਆ ਦਾ ਪਤੀ ਹੈ, ਮਾਧਵ ਹੈ। ਪਰ ਇਸਲਾਮਿਕ ਬੋਲੀ ਵਿੱਚ ਕਿਹਾ ਕਿ ਇੱਥੇ ਸ਼ਬਦ ਲਛਮੀ ਨਹੀਂ ਵਰਤਣਾ, ਇੱਥੇ ਸ਼ਬਦ ਕੌਲਾਂ ਵਰਤਣਾ। ਉੱਥੇ ਸ਼ਬਦ ਵਿਆਹ ਨਹੀਂ ਵਰਤਿਆ, ਉੱਥੇ ਸ਼ਬਦ ਨਿਕਾਹ ਵਰਤਿਆ। ਭਗਤ ਨਾਮਦੇਵ ਜੀ ਦੇ ਬਚਨ ਨੇ, ਦੇਹੀ ਮਹਿਜਦ ਮਨ ਮੌਲਾਨਾ, ਸਹਿਜ ਨਵਾਜ ਗੁਜ਼ਾਰੈ, ਬੀਬੀ ਕੌਲਾਂ ਸੋ ਹੇ ਪ੍ਰਭੂ, ਕਾਇਨ ਤੇਰਾ ਨਿਰੰਕਾਰ ਅਕਾਰੈ। ਹਿੰਦਵੀ ਬੋਲੀ ਵਿੱਚ ਕਹਿਣਾ ਸੀ ਲਛਮੀ ਪਤ, ਹੇ ਮਾਇਆ ਦੇ ਪਤੀ ਮਾਧਵ, ਪਰ ਜਿੱਥੇ ਇਸਲਾਮਿਕ ਬੋਲੀ ਵਿੱਚ ਸ਼ਬਦ ਵਰਤੇ ਉੱਥੇ ਕਿਹਾ ਬੀਬੀ ਕੌਲਾਂ ਸੋ ਕਾਇਨ ਤੇਰਾ, ਕਾਇਨ ਦਾ ਅਰਥ ਹੁੰਦਾ ਨਿਕਾਹ। ਹੇ ਮੇਰੇ ਖੁਦਾ, ਹੇ ਮੇਰੇ ਪ੍ਰਭੂ, ਤੂੰ ਉਹ ਹੈ ਜਿਹਦਾ ਬੀਬੀ ਕੌਲਾਂ ਨਾਲ ਨਿਕਾਹ ਹੋਇਆ। ਬੀਬੀ ਕੌਲਾਂ ਦਾ ਅਰਥ ਹੈ ਜਿਹਦਾ ਮਾਇਆ ਨਾਲ ਵਿਆਹ ਹੋਇਆ। ਪਰ ਉੱਥੇ ਮਾਇਆ ਲਈ ਲਛਮੀ ਸ਼ਬਦ, ਹਿੰਦਵੀ ਸ਼ਬਦ ਨਹੀਂ ਵਰਤਿਆ, ਲਛਮੀ ਪਤ ਨਹੀਂ ਕਿਹਾ, ਉੱਥੇ ਕਿਹਾ ਬੀਬੀ ਕੌਲਾਂ ਸਿਉਂ ਕਾਇਨ ਤੇਰਾ, ਕਾਇਨ ਦਾ ਅਰਥ ਨਿਕਾਹ। ਉੱਥੇ ਬੇਦੀ ਦਾ ਜ਼ਿਕਰ ਨਹੀਂ, ਉੱਥੇ ਵਿਆਹ ਦਾ ਜ਼ਿਕਰ ਨਹੀਂ, ਉੱਥੇ ਨਿਕਾਹ ਸ਼ਬਦ ਵਰਤਿਆ। ਬੀਬੀ ਕੌਲਾਂ ਸਿਉਂ ਕਾਇਨ ਤੇਰਾ ਨਿਰੰਕਾਰ ਅਕਾਰੈ, ਭਗਤ ਕਰਤ ਮੇਰੇ ਤਾਲ ਸ਼ਨਾਏ, ਕਿਸ ਪੈ ਕਰੋਂ ਪੁਕਾਰਾ, ਨਾਮੇ ਕਾ ਸਵਾਮੀ ਅੰਤਰ ਜਾਮੀ, ਫਿਰੇ ਸਗਲ ਬੇਦੇਸ਼ਵਾ। ਇਸੇ ਤਰ੍ਹਾਂ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਹਿੰਦਵੀ ਬੋਲੀ ਦੇ ਸੰਕੇਤ ਵਰਤ ਕੇ, ਇੱਕ ਵਿਆਹ ਤੋਂ ਪਹਿਲਾਂ ਜਿਵੇਂ ਕੁੜਮਾਈ ਹੁੰਦੀ ਹੈ, ਦੋਵੇਂ ਪਰਿਵਾਰ ਜੁੜਦੇ ਨੇ ਵਿਚੋਲੇ ਰਾਹੀਂ, ਕੰਨਿਆਂ ਅਤੇ ਵਰ ਦਾ ਰਿਸ਼ਤਾ ਜੁੜਦਾ, ਕੰਨਿਆਂ ਦੇ ਘਰ ਜਦੋਂ ਲਾੜਾ ਬਰਾਤ ਲੈ ਕੇ ਜਾਂਦਾ ਅਤੇ ਉਹਦੇ ਮਨ ਵਿੱਚ ਖੁਸ਼ੀ ਹੁੰਦੀ ਹੈ, ਇਸੇ ਤਰ੍ਹਾਂ ਪ੍ਰਭੂ ਪਿਆਰੇ ਜਦੋਂ ਗੁਰੂ ਰੂਪੀ ਵਿਚੋਲੇ ਰਾਹੀਂ ਪਰਮੇਸ਼ਰ ਨਾਲ ਜੁੜਦੇ ਨੇ ਅਤੇ ਉੱਥੇ ਫਿਰ ਸ਼ਬਦ ਵਰਤਿਆ ਜਾਂਦਾ, ਹਮ ਕਰ ਸਾਜਨ ਆਏ ਸਾਚੈ ਮੇਲ ਮਿਲਾਏ। ਉੱਥੇ ਸ਼ਬਦ ਵਰਤਿਆ ਜਾਂਦਾ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗਿਰੇ ਮੰਦਰ ਬਣਿਆ। ਭਗਤ ਕਬੀਰ ਸਾਹਿਬ ਨੇ ਵੀ ਇਸ ਵਿਆਹ ਦਾ ਜ਼ਿਕਰ ਕੀਤਾ, ਕਹਿਣ ਲੱਗੇ ਜਿਵੇਂ ਵਿਆਹ ਤੋਂ ਪਹਿਲਾਂ ਕਈ ਤਰ੍ਹਾਂ ਦੇ ਸੁਹਾਗ ਭਾਗ ਵਾਲੇ ਜਿਹੜੇ ਰੰਗਦਾਰ ਕੱਪੜੇ ਖਰੀਦੇ ਜਾਂਦੇ ਨੇ, ਕਈ ਤਰ੍ਹਾਂ ਦਾ ਹਾਰ ਸ਼ਿੰਗਾਰ ਰਚਿਆ ਜਾਂਦਾ, ਬਰਾਤ ਆਉਂਦੀ ਹੈ, ਬੇਦੀ ਰਚੀ ਜਾਂਦੀ ਹੈ, ਮੰਤਰ ਪੜ੍ਹੇ ਜਾਂਦੇ ਨੇ। ਜਦੋਂ ਪ੍ਰਭੂ ਨਾਲ ਸਾਡੀ ਆਤਮਾ ਦਾ ਵਿਆਹ ਹੁੰਦਾ ਅਤੇ ਉੱਥੇ ਫਿਰ ਅਲੰਕਾਰ ਇਹੀ ਵਰਤਿਆ ਅਤੇ ਸਿੱਖਿਆ ਕੀ ਦਿੱਤੀ, ਕਹਿਣ ਲੱਗੇ ਤਨ ਰੈਨੀ ਮਨ ਪੁਨਰਪ ਕਰਹੋ ਪਾਂਚੋਂ ਤੱਤ ਬਰਾਤੀ, ਰਾਮ ਰਾਏ ਸੋਂ ਭਾਵਰ ਲੈ ਹੋਂ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗਿਰੇ ਆਏ ਰਾਜਾ ਰਾਮ ਪਧਾਰਾ ਰਹਾਓ, ਨਾਭ ਕਮਲ ਮੈਂ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੂਲੋ ਪਾਇਓ ਅਸ ਬਡ ਭਾਗ ਹਮਾਰਾ, ਸੁਰ ਨਰ ਮੁਨ ਜਨ ਕੌਤਕ ਆਏ ਕੋਟ ਤੇਤੀ ਸੋ ਉਜਾਨਾ, ਕਹਿ ਕਬੀਰ ਮੋਹੇ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ। ਕਹਿੰਦੇ ਜਦੋਂ ਰੱਬ ਵਿਆਹੁਣ ਆਉਂਦਾ ਹੈ ਨਾ, ਅਤੇ ਫਿਰ ਵਿਆਹ ਦੀ ਰਸਮ ਕਰਨ ਲਈ 33 ਕਰੋੜ ਵਾਹਨ ਤੇ ਸਵਾਰ ਹੋ ਕੇ ਦੈਵੀ ਗੁਣਾਂ ਵਾਲੇ ਜਿਹੜੇ ਪ੍ਰਭੂ ਪਿਆਰੇ ਨੇ ਉਹ ਇਸ ਰਸਮ ਨੂੰ ਨਿਭਾਉਣ ਲਈ ਆਉਂਦੇ ਨੇ, ਅਤੇ ਜਦੋਂ ਪਰਮੇਸ਼ਰ ਵਰਗਾ ਦੁਲਹਾ ਲਾੜਾ ਹੋਵੇ ਅਤੇ ਆਤਮਾ ਹੋਵੇ ਕੰਨਿਆ, ਅਤੇ ਕਹਿੰਦੇ ਜਿਵੇਂ ਬੇਦੀ ਰਚ ਕੇ ਉੱਥੇ ਮੰਤਰਾਂ ਦਾ ਉਚਾਰਨ ਹੁੰਦਾ, ਮੈਂ ਆਪਣੇ ਨਾਭ ਕਮਲ ਵਿੱਚ ਸਵਾਸ ਸਵਾਸ ਪਰਮੇਸ਼ਰ ਦਾ ਸਿਮਰਨ ਕਰਕੇ ਪ੍ਰਭੂ ਨਾਲ ਜੁੜਨ ਵਾਲਾ ਗਿਆਨ ਇਹ ਮੰਤਰ ਉਚਾਰਨ ਕਰਕੇ ਨਾਭ ਕਮਲ ਮੈਂ ਬੇਦੀ ਰਚ ਲੇ ਬ੍ਰਹਮ ਗਿਆਨ ਉਚਾਰਾ, ਕਹਿੰਦੇ ਫਿਰ ਮੇਰੇ ਹਿਰਦੇ ਵਿੱਚ ਉਹ ਰਾਜਾ ਰਾਮ ਪ੍ਰਭੂ ਜਿਹੜਾ ਹੈ ਉਹ ਮਾਨੋ ਹਿਰਦੇ ਰੂਪੀ ਸੇਜ ਤੇ ਆ ਕੇ ਨਿਵਾਸ ਕਰਦਾ, ਤੇ ਵੇਖੋ ਦੁਨੀਆਂ ਦੇ ਲੋਕੋ ਮੇਰੀ ਆਤਮਾ ਕੰਨਿਆ ਬਣ ਕੇ ਉਸ ਕੰਤ ਪ੍ਰਭੂ ਦੇ ਲੜ ਲੱਗ ਗਈ ਹੈ। ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਰਤਿਆ ਤਾਂ ਕਿ ਅਸੀਂ ਗੁਰੂ ਨਾਲ ਜੁੜ ਸਕੀਏ ਤੇ ਨਾਲ ਹੀ ਸਾਨੂੰ ਪਰਮੇਸ਼ਰ ਦਾ ਮਿਲਾਪ ਜਿਹੜਾ ਹੈ ਉਹ ਵੀ ਪ੍ਰਾਪਤ ਹੋ ਸਕੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹੱਲਾ ਚੌਥਾ, ਛੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ, ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਨੇ, ਅੰਮ੍ਰਿਤ ਸਰੋਵਰ ਦੇ ਬਾਨੀ ਨੇ, ਅੰਮ੍ਰਿਤ ਬਾਣੀ ਦੀ ਸਾਨੂੰ ਬਖਸ਼ਿਸ਼ ਕਰਨ ਵਾਲੇ ਨੇ, ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਕਰਨ ਵਾਲੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਪਹਿਲਾਂ ਪ੍ਰਕਾਸ਼ ਕਰਕੇ ਬੜਾ ਪਾਰ ਉਪਕਾਰ ਕੀਤਾ ਉਹਨਾਂ ਨੇ, ਜਿਹੜਾ ਕੱਲ੍ਹ ਦਿਨ ਲੰਘਿਆ ਜਿੱਥੇ ਉਹ 40 ਮੁਕਤਿਆਂ ਦੀ ਯਾਦ ਵਿੱਚ ਸੀ ਕਿ ਗੁਰੂ ਪਿਆਰ ਵਿੱਚ ਭਿੱਜ ਕੇ ਜਿਨ੍ਹਾਂ ਨੇ ਸ਼ਹਾਦਤਾਂ ਦੇ ਕੇ ਆਪਣੇ ਖੂਨ ਨਾਲ ਬੇਮੁਖਤਾਈ ਦਾ ਦਾਗ ਧੋਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਇਹ ਮੇਰਾ 5,000, ਇਹ ਮੇਰਾ 10,000, ਇਹ ਮੇਰਾ 20,000, ਇਹ ਮੇਰਾ 30,000, ਇਨ ਲੱਖਨ ਕੀ ਸਰਦਾਰੀ, ਜਿੱਥੇ ਖਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ। ਉੱਥੇ ਕੱਲ੍ਹ ਦਾ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ
ਬੁਨਿਆਦੀ ਦਿਵਸ ਵਜੋਂ ਵੀ ਸਾਰੇ ਸੰਸਾਰ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕੱਲ੍ਹ ਦੇ ਦਿਨ ਜਿਹੜਾ ਦਿਨ ਲੰਘ ਕੇ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜੋ ਬੁਨਿਆਦ ਸੀ ਉਹਦਾ ਸ਼ੁਰੂਆਤ ਆਗਾਜ਼ ਕਰਵਾਇਆ, ਭਾਵ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ ਬਖਸ਼ਿਸ਼ ਕਰਕੇ ਗਏ ਨੇ, ਇਵੇਂ ਗੁਰੂ ਰਾਮਦਾਸ ਮਹਾਰਾਜ ਜੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਅੰਮ੍ਰਿਤ ਸਰੋਵਰ ਦੇ ਬਾਨੀ, ਉਹਨਾਂ ਨੇ ਅੰਮ੍ਰਿਤ ਬਾਣੀ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸ਼ੰਤ ਸਿਰਲੇਖ ਹੋਣ ਕਰਕੇ ਸ਼ਬਦ ਦੇ ਚਾਰ ਬੰਦ ਨੇ ਅਤੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਸੰਖੇਪ ਦੇ ਵਿੱਚ ਉੱਪਰ ਮੰਗਲਾਚਾਰ ਹੈ ਕਿ ਪਰਮਾਤਮਾ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ, ਉਹ ਸੱਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣਾ ਗੁਣ ਰਵਾ ਬਲ ਰਾਮ ਜੀਓ।
ਹੇ ਪ੍ਰਭੂ, ਜਿਵੇਂ ਇੱਕ ਕੰਨਿਆ ਪੇਕੇ ਘਰ, ਉਹਨੂੰ ਕਈ ਤਰ੍ਹਾਂ ਦੇ ਗੁਣ ਸਿਖਾਏ ਜਾਂਦੇ ਨੇ, ਉਹਨੂੰ ਕਈ ਤਰ੍ਹਾਂ ਦਾ ਚੱਜ ਅਚਾਰ ਸਿਖਾਇਆ ਜਾਂਦਾ, ਉਹਦੇ ਔਗਣ ਦੂਰ ਕੀਤੇ ਜਾਂਦੇ ਨੇ ਤਾਂ ਕਿ ਕੰਤ ਦੇ ਘਰ ਸਹੁਰੇ ਘਰ ਜਾ ਕੇ ਉਹਦਾ ਵਸੇਬਾ ਹੋ ਸਕੇ, ਫਿਰ ਚੰਗਾ ਵਿਚੋਲਾ ਚੰਗੀ ਸਿੱਖਿਆ ਦੇ ਕੇ ਜਦੋਂ ਕੰਤ ਦੇ ਨਾਲ ਜੋੜਦਾ। ਇਸੇ ਤਰ੍ਹਾਂ ਹੇ ਪ੍ਰਭੂ, ਇਹ ਜਗਤ ਸਾਡਾ ਪੇਕਾ ਘਰ ਹੈ, ਅਸੀਂ ਤੁਹਾਡੇ ਨਾਲ ਜੁੜਨਾ, ਕਿਰਪਾ ਕਰੋ ਸਾਨੂੰ ਸਤਿਗੁਰੂ ਪੁਰਖ ਨਾਲ ਮਿਲਾਓ। ਪੁਰਖ ਦਾ ਅਰਥ ਹੈ ਵਿਆਪਕ, ਜਿਵੇਂ ਅਕਾਲ ਪੁਰਖ ਕੋਈ ਵਿਅਕਤੀ ਨਹੀਂ ਬਲਕਿ ਉਹ ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ, ਇਸੇ ਤਰ੍ਹਾਂ ਹਰ ਕੇ ਜਨ ਸਤਿਗੁਰ ਸਤਿ ਪੁਰਖਾ। ਇੱਥੇ ਵੀ ਪੁਰਖ ਦਾ ਅਰਥ ਕੋਈ ਵਿਅਕਤੀ ਨਹੀਂ, ਕੋਈ ਮੇਲ ਨਹੀਂ, ਬਲਕਿ ਪੁਰਖ ਦਾ ਅਰਥ ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ, ਜਿਹੜਾ ਸੱਚਮੁੱਚ ਪਰਮੇਸ਼ੁਰ ਦਾ ਹੀ ਰੂਪ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਤਾਂ ਹੀ ਦਸਾਂ ਪਾਤਸ਼ਾਹੀਆਂ ਨੇ ਆਪਣੀ ਸਰੀਰਕ ਹਿਆਤੀ ਵਿੱਚ ਬਾਣੀ ਨੂੰ, ਸ਼ਬਦ ਨੂੰ ਗੁਰੂ ਕਹਿ ਕੇ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਕਿ ਅਸੀਂ ਸਰੀਰ ਵਿੱਚ ਆ ਕੇ ਵੀ ਤੁਹਾਨੂੰ ਇਹੀ ਸਿੱਖਿਆ ਦਿੰਦੇ ਹਾਂ, ਭਾਈ ਸਰੀਰ ਸਦੀਵੀ ਨਹੀਂ, ਸਦੀਵੀ ਤਾਂ ਸ਼ਬਦ ਹੈ, ਸਦੀਵੀ ਤਾਂ ਬਾਣੀ ਹੈ। ਇਸ ਕਰਕੇ ਸਦਾ ਹੀ ਤੁਸੀਂ ਗੁਰੂ ਨੂੰ ਸ਼ਬਦ ਰੂਪ ਦੇ ਵਿੱਚ, ਗਿਆਨ ਰੂਪ ਦੇ ਵਿੱਚ, ਬਾਣੀ ਰੂਪ ਦੇ ਵਿੱਚ ਹੀ ਵੇਖਣਾ, ਤਾਂ ਕਿ ਅਸੀਂ ਆਪਣੀ ਆਤਮਾ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਸਕੀਏ। ਸਤਿਗੁਰ ਪੁਰਖ ਮਿਲਾਏ, ਹੇ ਪ੍ਰਭੂ ਸਾਨੂੰ ਸਤਿਗੁਰੂ ਐਸਾ ਇੱਕ ਵਿਚੋਲਾ ਮਿਲਾ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢ ਕੇ ਅਤੇ ਸਾਨੂੰ ਗੁਣਾਂ ਦੇ ਪ੍ਰਤੀ ਸੁਹਿਰਦ ਕਰੇ, ਤਾਂ ਕਿ ਅਸੀਂ ਅਵਗੁਣ ਵਿਕਣਾ ਗੁਣ ਰਵਾਂ ਬਲਰਾਮ ਜੀਓ। ਹੇ ਪ੍ਰਭੂ, ਮੈਂ ਤੇਰੇ ਤੋਂ ਸਦਕੇ ਐਸਾ ਗੁਰੂ ਮਲਾ ਜਿਹੜਾ ਸਾਨੂੰ ਤੇਰੇ ਗੁਣਾਂ ਦਾ ਗਾਇਨ ਕਰਵਾ ਕੇ ਸਾਡੀ ਜ਼ਿੰਦਗੀ ਵਿੱਚੋਂ ਔਗਣ ਜਿਹੜੇ ਹੈ ਉਹਨੂੰ ਦੂਰ ਕਰਵਾ ਦੇਵੇ। ਇਹ ਕੇਵਲ ਸੱਚਾ ਸਤਿਗੁਰੂ ਹੈ, ਇੱਕੋ ਹੀ ਇੱਕ ਸ਼ਾਹ ਹੈ, ਸਤਿਗੁਰ ਪੂਰਾ ਸ਼ਾਹ ਹੈ। ਗੁਣ ਕਰ ਜਿਹੜਾ ਗੁਣਾਂ ਦਾ ਸਾਨੂੰ ਵਣਜ ਕਰਾਉਂਦਾ ਅਤੇ ਔਗਣਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰਦਾ, ਕਿਉਂਕਿ ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋਮੈ ਰੋਗ, ਗੁਰੂ ਦੇ ਰਾਹੀਂ ਸਾਡੀ ਜ਼ਿੰਦਗੀ ਵਿੱਚੋਂ ਔਗਣ ਦੂਰ ਹੁੰਦੇ ਨੇ ਤੇ ਗੁਣਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਵੇਸ਼ ਹੁੰਦਾ ਹੈ।
ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾ ਬਲ ਰਾਮ ਜੀਓ।
ਇਹ ਪ੍ਰਭੂ, ਅਸੀਂ ਆਤਮਕ ਤੌਰ ਤੇ ਕੰਨਿਆਂ ਦੇ ਰੂਪ ਵਿੱਚ ਸਦਾ ਹੀ ਇਹ ਚੱਜ ਸਿੱਖੀਏ ਕਿ ਹਰੀ ਹਰੀ ਨਾਮ ਆਪਣੀ ਰਸਨਾ ਤੋਂ ਧਿਆਈਏ, ਗੁਰਬਾਣੀ ਨੂੰ ਨਿਤਾ ਪ੍ਰਤੀ ਉਚਾਰਨ ਕਰੀਏ, ਕਿਉਂਕਿ ਪਰਮਾਤਮਾ ਨੂੰ ਇਹ ਭਾਉਂਦਾ ਹੈ। ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕਹਿ ਮਨ ਭਾਵੈ। ਪ੍ਰਭੂ ਦੇ ਮਨ ਵਿੱਚ ਇਹ ਚੰਗਾ ਲੱਗਦਾ ਕਿ ਅਸੀਂ ਨਾਮ ਜਪੀਏ, ਅਸੀਂ ਬਾਣੀ ਨੂੰ ਪੜੀਏ, ਇਸ ਕਰਕੇ ਤੂੰ ਸਾਨੂੰ ਐਸਾ ਗੁਰੂ ਵਿਚੋਲਾ ਮਿਲਾ ਜਿਹੜਾ ਸਦਾ ਹੀ ਸਾਨੂੰ ਇਹ ਪ੍ਰੇਰਨਾ ਕਰੇ ਤੇ ਅਸੀਂ ਰਸਨਾ ਤੋਂ ਨਾਮ ਧਿਆਈਏ, ਰਸਨਾ ਕਰਕੇ ਬਾਣੀ ਦਾ ਉਚਾਰਨ ਕਰੀਏ। ਹੇ ਪ੍ਰਭੂ, ਅਸੀਂ ਤੁਹਾਡੇ ਤੋਂ ਬਲਹਾਰ, ਤੁਹਾਡੇ ਤੋਂ ਸਦਕੇ ਹਾਂ।
ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ।
ਜਿਸ ਜੀਵ ਰੂਪੀ ਕੰਨਿਆਂ ਨੂੰ ਗੁਰਬਾਣੀ ਸਦਾ ਮਿੱਠੀ ਲੱਗਣ ਲੱਗ ਪਵੇ, ਉਹਦੇ ਜੀਵਨ ਵਿੱਚੋਂ ਪਾਪ ਤੇ ਵਿਕਾਰ ਦੂਰ ਹੋ ਜਾਂਦੇ ਹਨ।
ਹਉ ਮੈਂ ਰੋਗ ਗਿਆ ਭਉ ਭਾਗਾ, ਸਹਿਜੇ ਸਹਿਜ ਮਿਲਾਇਆ।
ਉਸ ਜੀਵ ਕੰਨਿਆਂ ਦੇ ਅੰਦਰੋਂ ਹਉਮੇ ਵਾਲਾ ਜਿਹੜਾ ਰੋਗ ਹੈ ਉਹ ਦੂਰ ਹੋ ਜਾਂਦਾ, ਜਿਹਦੇ ਕਰਕੇ ਉਹਦਾ ਵਸੇਬਾ ਨਹੀਂ ਸੀ ਹੋਣਾ, ਕਿਉਂਕਿ ਹੰਕਾਰ ਹੀ ਝਗੜਿਆਂ ਦਾ ਮੂਲ ਕਾਰਨ ਹੈ। ਫਿਰ ਜਦੋਂ ਜ਼ਿੰਦਗੀ ਵਿੱਚੋਂ ਹਉਮੇ ਦਾ ਰੋਗ ਦੂਰ ਹੋ ਜਾਂਦਾ ਨਾ ਭਉ ਭਾਗਾ, ਫਿਰ ਡਰ ਵੀ ਖਤਮ ਹੋ ਜਾਂਦਾ। ਡਰ ਉਦੋਂ ਤੱਕ ਹੈ ਜਦੋਂ ਤੱਕ ਮਨੁੱਖ ਹੰਕਾਰੀ ਹੈ। ਸਹਿਜੇ ਸਹਿਜ ਮਿਲਾਇਆ, ਫਿਰ ਅਡੋਲਤਾ ਵਿੱਚ ਟਿਕਾ ਕੇ ਗੁਰੂ ਜੀਵ ਰੂਪੀ ਕੰਨਿਆਂ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ।
ਆਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ।
ਜਦੋਂ ਸ਼ੁਭ ਗੁਣਾਂ ਦੇ ਨਾਲ ਹਿਰਦੇ ਰੂਪੀ ਸੇਜ ਇਹ ਪਰਮੇਸ਼ਰ ਦੇ ਮਿਲਾਪ ਨਾਲ ਸੁਖਦਾਈ ਬਣ ਜਾਵੇ, ਫਿਰ ਪ੍ਰਭੂ ਜੋ ਸੱਚਮੁੱਚ ਸਾਡੀ ਆਤਮਕ ਸੋਝੀ ਦਾ ਮੂਲ ਤੱਤ ਹੈ, ਉਹਦੇ ਨਾਲ ਫਿਰ ਜੀਵ ਦਾ ਮਿਲਾਪ ਹੋ ਜਾਂਦਾ। ਗਿਆਨ ਤਤ ਕਰ ਭੋਗੋ, ਭੋਗੋ ਦਾ ਅਰਥ ਹੈ ਮਿਲਾਪ। ਗਿਆਨ ਰਾਓ ਜਬ ਸੇਜੈ ਆਵੈ, ਤੋ ਨਾਨਕ ਭੋਗ ਕਰੇਈ। ਫਿਰ ਕਹਿੰਦੇ ਹੇ ਪ੍ਰਭੂ, ਤੇਰੇ ਨਾਲ ਸਾਡਾ ਮਿਲਾਪ ਹੋ ਜਾਂਦਾ ਜਦੋਂ ਹਿਰਦੇ ਰੂਪੀ ਸੇਜ ਬੈਰਾਗਮਈ ਫੁੱਲਾਂ ਨਾਲ ਸ਼ੁਭ ਗੁਣਾਂ ਦੇ ਨਾਲ ਸ਼ਿੰਗਾਰੀ ਜਾਵੇ, ਤੇ ਸੱਚਮੁੱਚ ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੁਕੰਤ ਨਾਰ ਹਮ ਸੋਈ। ਫਿਰ ਤਾਂ ਇੰਨੀ ਬਰੀਕ ਗੱਲ ਕਿ ਜਿਵੇਂ ਦੋਵਾਂ ਦੇ ਵਿਚਕਾਰ ਇੱਕ ਫੁੱਲਾਂ ਦਾ ਹਾਰ ਵੀ ਦੂਰੀ ਬਣ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ, ਸੇਜ ਵਛਾਈ ਕੰਤਕੂ ਕੀਆ ਹੱਬ ਸ਼ਿੰਗਾਰ, ਇੱਤੀ ਮੰਜ ਨਾ ਸੁਮਾਵਨੀ ਜੇ ਗਲ ਪੈਰਾਂ ਹਾਰ। ਜਦੋਂ ਮਾਲਕ ਕਿਰਪਾ ਕਰਦਾ ਫਿਰ ਫਲ ਗੁਣ ਆਨੰਦ ਉਪਾਰ, ਜਨਾ ਹਰ ਸੱਜਣ ਪ੍ਰਗਟੇ ਆਏ। ਸੇਜ ਸੁਹਾਵੀ ਸਰਬ ਸੁੱਖ, ਹੁਣ ਦੁੱਖਾਂ ਨਾਹੀ ਜਾਏ। ਉਹਦੀ ਹਿਰਦਾ ਰੂਪੀ ਸੇਜ ਫਿਰ ਸੁਹਾਵਣੀ ਸੁਖਦਾਈ ਬਣ ਜਾਂਦੀ ਹੈ।
ਆਨ ਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਧੁਰ ਸੰਜੋਗੋ।
ਨਾਨਕ ਜਿਹਦਾ ਧੁਰ ਤੋਂ ਲਿਖਿਆ ਹੋਇਆ ਪ੍ਰਭੂ ਨਾਲ ਸੰਜੋਗ ਵਾਲਾ ਜਿਹੜਾ ਦਿਨ ਹੈ, ਘੜੀ ਪਲ, ਉਹ ਸਮਾਂ ਜਦੋਂ ਪ੍ਰਗਟ ਹੋ ਜਾਂਦਾ ਨਾ, ਜਦੋਂ ਧੁਰੋਂ ਲਿਖਿਆ ਸੰਜੋਗ ਪ੍ਰਗਟ ਹੋ ਜਾਂਦਾ ਗੁਰੂ ਦੇ ਰਾਹੀਂ, ਕਿਉਂਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦਰੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਨਾਨਕ ਧੁਰ ਸੰਜੋਗੋ ਜਿਨ੍ਹਾਂ ਦਾ ਇਹ ਨਾਨਕ ਧੁਰ ਤੋਂ ਇਹ ਸੋਹਣਾ ਪ੍ਰਭੂ ਨਾਲ ਜਿਹੜਾ ਜੋੜ ਹੈ, ਇਹ ਸੰਜੋਗ ਪ੍ਰਗਟ ਹੋ ਜਾਂਦਾ ਜਦੋਂ ਉਹ ਦਿਨ ਘੜੀ ਪਲ ਆ ਜਾਂਦਾ। ਤੇ ਸੱਚਮੁੱਚ ਅਨ ਦਿਨ ਸੁੱਖ ਮਾਣੇ ਨਿਤ ਰਲੀਆਂ, ਇਹ ਜੀਵ ਰੂਪੀ ਆਤਮਾ ਦਿਨੇ ਰਾਤ ਫਿਰ ਪ੍ਰਭੂ ਮਿਲਾਪ ਦੀਆਂ ਰੰਗ ਰਲੀਆਂ ਮਾਣਦੀ ਹੈ, ਭਾਵ ਪ੍ਰਭੂ ਦੇ ਮਿਲਾਪ ਦਾ ਸੁੱਖ ਹਾਸਲ ਕਰਦੀ ਹੈ।
ਸਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ ਬਲ ਰਾਮ ਜੀਓ।
ਗੁਰੂ ਵਿਚੋਲਾ ਬਣ ਕੇ ਜੀਵ ਰੂਪੀ ਕੰਨਿਆਂ ਦੇ ਜੀਵਨ ਵਿੱਚ ਸੇਵਾ ਸੰਤੋਖ ਤੇ ਪ੍ਰੇਮ ਵਾਲਾ ਗੁਣ ਭਰਨ ਲਈ, ਮਾਨੋ ਕੁੜਮਾਈ ਦੀ ਮਰਿਆਦਾ ਨਿਭਾਉਣ ਵਾਸਤੇ ਆਇਆ। ਜਿਵੇਂ ਵਿਆਹ ਤੋਂ ਪਹਿਲਾਂ ਕੁੜਮਾਈ ਦੀ ਰਸਮ ਹੁੰਦੀ ਹੈ, ਭਾਵ ਸਾਡੇ ਜੀਵਨ ਦੇ ਵਿੱਚ ਜਦੋਂ ਗੁਰੂ ਸ਼ੁਭ ਗੁਣ ਸਾਨੂੰ ਗੁਰੂ ਕੀ ਬਾਣੀ ਤੇ ਸਿਮਰਨ ਨਾਲ ਜੋੜਦਾ, ਸਮਝ ਲਵੋ ਉਸ ਪ੍ਰਭੂ ਨਾਲ ਇਸ ਜੀਵ ਰੂਪੀ ਕੰਨਿਆਂ ਦਾ ਰਿਸ਼ਤਾ ਜੋੜਨ ਦੀ ਤਿਆਰੀ ਹੁੰਦੀ ਹੈ, ਇਹ ਕੁੜਮਾਈ ਹੁੰਦੀ ਹੈ।
ਸੰਤ ਜਨਾ ਕਰ ਮੇਲ, ਗੁਰਬਾਣੀ ਗਾਵਾਈਆ ਬਲ ਰਾਮ ਜੀਓ।
ਦੁਨਿਆਵੀ ਤੌਰ ਤੇ ਨਾਨਕਾ ਮੇਲ, ਦਾਦਕਾ ਮੇਲ ਜੁੜਦਾ, ਲੋਕੀ ਵਿਆਹ ਦੇ ਜਿਹੜੇ ਸਿੱਠਣੀਆਂ ਆਦਿਕ ਸੁਹਾਗ ਭਾਗ ਵਾਲੇ ਗੀਤ ਗਾਉਂਦੇ ਨੇ, ਇਸੇ ਤਰ੍ਹਾਂ ਇਹ ਕੰਨਿਆ ਪਰਮਾਤਮਾ ਨਾਲ ਜੁੜ ਸਕੇ, ਸੰਤ ਜਨਾ ਕਰ ਮੇਲ, ਪ੍ਰਭੂ ਪਿਆਰਿਆਂ ਦਾ ਜੋੜ ਮੇਲਾ ਕਰਕੇ ਸਤ ਸੰਗਤ ਦੇ ਵਿੱਚ ਗੁਰਬਾਣੀ ਦਾ ਗਾਇਨ ਕਰਵਾਇਆ ਜਾਂਦਾ ਹੈ। ਇਸੇ ਕਰਕੇ ਅੱਜ ਭਾਵੇਂ ਕਈ ਸਿੱਖ ਪਰਿਵਾਰਾਂ ਦੇ ਅੰਦਰ ਵੀ ਜਿਹੜੇ ਵਿਆਹ ਹੁੰਦੇ ਨੇ, ਉਹਨਾਂ ਸਮੇਂ ਲੱਚਰਪੁਣਾ ਜਾਂ ਹੋਰ ਦੁਨਿਆਵੀ ਗੀਤ ਸੰਗੀਤ ਤੇ ਫਿਰ ਕਹਿ ਦੇਣਾ ਜੀ ਗੁਰਮਤਿ ਅਨੁਸਾਰ ਆਨੰਦ ਕਾਰਜ ਹੋਇਆ, ਇਹ ਇੱਕ ਬਹੁਤ ਵੱਡਾ ਪਾਪ ਵੀ ਹੈ ਤੇ ਭੁੱਲ ਵੀ ਹੈ। ਕਿਉਂਕਿ ਅਸਲ ਵਿੱਚ ਗੁਰਮਤਿ ਅਨੁਸਾਰ ਆਨੰਦ ਕਾਰਜ ਉਹ ਹੈ ਜਿੱਥੇ ਗੁਰਬਾਣੀ ਦਾ ਗਾਇਨ ਕਰਾਇਆ ਜਾਵੇ, ਗੁਰਬਾਣੀ ਦਾ ਓਟ ਆਸਰਾ ਲਿਆ ਜਾਵੇ। ਸਾਹਿਬ ਕਹਿ ਰਹੇ ਨੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਸੰਤ ਜਨਾ ਕਰ ਮੇਲ ਗੁਰਬਾਣੀ ਗਵਾਈਆ ਬਲਰਾਮ ਜੀਓ, ਸਾਨੂੰ ਗੁਰਬਾਣੀ ਗਾਉਣ ਵਾਲੇ ਪਾਸੇ ਲਾਇਆ ਕਿ ਵਿਆਹ ਦੇ ਸਮੇਂ ਕੋਈ ਕਿਸੇ ਪ੍ਰਕਾਰ ਦਾ ਹੋਰ ਅਪਸ਼ਗਨ ਨਾ ਹੋ ਸਕੇ, ਨਾਮ ਜਪੋ, ਬਾਣੀ ਦਾ ਆਸਰਾ ਲਓ, ਇਹ ਸ਼ੁਭ ਸ਼ਗਨ ਨੇ। ਇਵੇਂ ਗੁਰੂ ਨੇ ਫਿਰ ਕਿਰਪਾ ਕਰਕੇ ਜੀਵ ਆਤਮਾ ਨੂੰ ਪਰਮਾਤਮਾ ਨਾਲ ਜੋੜ ਦਿੱਤਾ।
ਬਾਣੀ ਗੁਰ ਗਾਈ ਪਰਮ ਗਤ ਪਾਈ, ਪੰਚ ਮਿਲੇ ਸੋਹਾਇਆ।
ਗੁਰੂ ਦੀ ਬਾਣੀ ਗਾ ਕੇ ਪਰਮ ਗਤ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ਤੇ ਪੰਚ ਮਿਲੇ ਸੁਹਾਇਆ, ਫਿਰ ਪੰਜੇ ਗਿਆਨ ਇੰਦਰੇ ਬਾਹਰ ਭਟਕਣ ਦੀ ਜਗ੍ਹਾ ਹੁਣ ਟਿਕ ਗਏ ਨੇ, ਸੋਹਣੇ ਬਣ ਗਏ ਨੇ, ਕਿਉਂਕਿ ਪਹਿਲਾਂ ਬਾਹਰ ਭਟਕਦੇ ਸਨ ਤੇ ਹੁਣ ਗੁਰੂ ਨੇ ਕਿਰਪਾ ਕਰਕੇ ਇਹਨਾਂ ਸਾਰਿਆਂ ਨੂੰ ਵਸ ਵਿੱਚ ਕਰ ਦਿੱਤਾ। ਹੁਣ ਕਰਮ ਇੰਦਰੇ, ਗਿਆਨ ਇੰਦਰੇ ਬਾਹਰ ਨਹੀਂ ਭਟਕਦੇ, ਕੁਚੱਜੇ ਨਹੀਂ, ਕੁਸੋਹਣੇ ਨਹੀਂ, ਕਰੂਪ ਨਹੀਂ, ਹੁਣ ਸੋਹਣੇ ਬਣ ਗਏ, ਕਿਉਂਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹਦੇ ਜੀਵਨ ਵਿੱਚ ਟਿਕਾ ਹੈ, ਜਿਹਦੇ ਜੀਵਨ ਵਿੱਚ ਸ਼ੁਭ ਗੁਣ ਨੇ, ਸਾਹਿਬ ਕਹਿੰਦੇ ਉਹਦੀ ਸੁੰਦਰਤਾ ਪ੍ਰਗਟ ਹੋ ਜਾਂਦੀ, ਭਾਵ ਕਰਮ ਇੰਦਰੇ, ਗਿਆਨ ਇੰਦਰੇ ਉਹਦੇ ਸੋਹਣੇ ਬਣ ਜਾਂਦੇ ਹਨ।
ਗਿਆ ਕਰੋਧ ਮਮਤਾ ਤਨ ਨਾਠੀ, ਪਾਖੰਡ ਪਰਮ ਗਵਾਇਆ।
ਐਸੀ ਜੀਵ ਇਸਤਰੀ ਦੇ ਜੀਵਨ ਵਿੱਚ ਕ੍ਰੋਧ ਜਿਹੜਾ ਇਹ ਖਤਮ ਹੋ ਜਾਂਦਾ, ਕਿਉਂਕਿ ਕ੍ਰੋਧ ਹੀ ਤਾਂ ਪਤੀ ਦੇ ਘਰ ਸਹੁਰੇ ਘਰ ਉਹਦਾ ਵਸੇਬਾ ਨਹੀਂ ਸੀ ਹੋਣ ਦਿੰਦਾ। ਫਿਰ ਪੇਕੇ ਘਰ ਦੀ ਮਮਤਾ ਵੀ ਦੂਰ ਹੋ ਜਾਂਦੀ ਹੈ, ਭਾਵ ਜਗਿਆਸੂ ਦੇ ਹਿਰਦੇ ਵਿੱਚੋਂ ਕ੍ਰੋਧ ਤੇ ਮਮਤਾ ਇਹ ਦੋਵੇਂ ਜਦੋਂ ਦੂਰ ਹੋ ਜਾਣ, ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਭਰਮ ਗਵਾਇਆ, ਫਿਰ ਇਹਦੇ ਜੀਵਨ ਵਿੱਚੋਂ ਪਖੰਡ ਖਤਮ ਹੋ ਜਾਣਗੇ, ਫਿਰ ਇਹਦੇ ਜੀਵਨ ਵਿੱਚੋਂ ਭਰਮ ਜਿਹੜੀ ਭਟਕਣਾ ਹੈ ਉਹ ਖਤਮ ਹੋ ਜਾਵੇਗੀ। ਕਿਉਂਕਿ ਜਦੋਂ ਤੱਕ ਮਮਤਾ ਹੈ, ਕ੍ਰੋਧ ਹੈ, ਉਦੋਂ ਤੱਕ ਮਨੁੱਖ ਪਖੰਡਵਾਦ ਵਾਲੇ ਪਾਸੇ ਤੁਰਦਾ। ਜਿਵੇਂ ਇੱਕ ਪਖੰਡਵਾਦ ਕੰਨਿਆਂ ਦਾ ਵਸੇਬਾ ਸਹੁਰੇ ਘਰ ਨਹੀਂ ਕਰਵਾ ਸਕਦਾ ਜਦੋਂ ਤੱਕ ਕੰਨਿਆਂ ਪਖੰਡ ਕਰਦੀ ਹੋਵੇ, ਇਸੇ ਤਰ੍ਹਾਂ ਜਦੋਂ ਜਗਿਆਸੂ ਵੀ ਪਖੰਡ ਵਾਲੇ ਪਾਸੇ ਤੁਰ ਪਵੇ, ਸਮਝ ਲਵੋ ਉਹਦਾ ਪ੍ਰਭੂ ਕੰਤ ਦੇ ਘਰ ਕਦੇ ਵਸੇਬਾ ਨਹੀਂ ਜੀ ਹੋ ਸਕਦਾ, ਕਿਉਂਕਿ ਉਹਨੂੰ ਇਹ ਪਖੰਡ ਭਾਉਂਦਾ ਹੀ ਨਹੀਂ ਵੀ ਤੁਸੀਂ ਕਰਮ ਕਾਂਡ ਕਰੋ ਜਾਂ ਪਖੰਡ ਕਰੋ। ਪ੍ਰਭੂ ਤਾਂ ਗਿਆਨ ਸਰੂਪ ਹੈ ਤੇ ਉਹਦਾ ਮਿਲਾਪ ਵੀ ਅਸਲ ਵਿੱਚ ਸੋਝੀ ਦੇ ਨਾਲ, ਆਤਮ ਗਿਆਨ ਦੇ ਨਾਲ ਹੀ ਹੋਵੇਗਾ।
ਮੈਂ ਪੀਰ ਗਈ ਸੁਖ ਪਾਇਆ, ਅਰੋਗਤ ਪਏ ਸਰੀਰਾ।
ਘਰ ਦੀ ਹਉਮੈ ਦੀ ਜਿਹੜੀ ਬਹੁਤ ਵੱਡੀ ਪੀੜਾ ਸੀ ਉਹ ਦੂਰ ਹੋ ਗਈ, ਆਤਮਕ ਸੁੱਖ ਮਿਲ ਗਿਆ, ਅਰੋਗਤ ਭਏ ਸਰੀਰਾ। ਫਿਰ ਮਨੁੱਖ ਦਾ, ਜਗਿਆਸੂ ਦਾ ਜਿਹੜਾ ਆਤਮਕ ਜੀਵਨ ਹੈ ਉਹ ਫਿਰ ਅਰੋਗਤ ਹੋ ਗਿਆ, ਭਾਵ ਉਹ ਜੀਵਨ ਨਵਾਂ ਨਰੋਆ ਹੋ ਗਿਆ ਜਿਸ ਜੀਵਨ ਨੇ ਪਰਮਾਤਮਾ ਨਾਲ ਜੁੜਨਾ ਹੈ।
ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ।
ਗੁਰੂ ਦੀ ਕਿਰਪਾ ਦੇ ਨਾਲ ਉਸ ਬ੍ਰਹਮ ਨਾਲ ਜੀਵ ਰੂਪੀ ਜਗਿਆਸੂ ਦੀ ਜਾਣ ਪਛਾਣ ਹੋ ਗਈ। ਹੇ ਨਾਨਕ, ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਗਹੀਰਾ ਭਾਵ ਡੂੰਘੇ ਜਿਗਰੇ ਵਾਲਾ, ਭਾਵ ਜਿਹੜਾ ਗੈਰ ਗੰਭੀਰ ਹੈ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ, ਜੀਵ ਰੂਪੀ ਆਤਮਾ ਫਿਰ ਉਸ ਪਰਮਾਤਮਾ ਨਾਲ ਜਾਣ ਪਛਾਣ ਕਰ ਲੈਂਦੀ ਹੈ।
ਮਨ ਮੁਖ ਵਿਛੜੀ ਦੂਰ, ਮਹਿਲ ਨਾ ਪਾਏ, ਬਲ ਗਈ ਬਲ ਰਾਮ ਜੀਓ।
ਵੇਖੋ ਹੁਣ ਦੋ ਸ਼ਬਦ ਨੇ, ਇੱਕ ਬਲ ਗਈ ਤੇ ਇੱਕ ਬਲ। ਸ਼ਬਦ ਦਾ ਸਰੂਪ ਭਾਵੇਂ ਇੱਕੋ ਹੀ ਆ, ਬੱਬਾ ਤੇ ਲੱਲੇ ਨੂੰ ਸਿਹਾਰੀ, ਪਰ ਅਰਥਾਂ ਮੁਤਾਬਕ, ਪ੍ਰਕਰਨ ਮੁਤਾਬਕ ਉਚਾਰਨ ਹੋਵੇਗਾ। ਮਨਮੁੱਖ ਵਿਛੜੀ ਦੂਰ, ਜਿਹੜੀ ਮਨਮੁੱਖ ਜੀਵ ਆਤਮਾ ਹੈ ਉਹ ਪਰਮਾਤਮਾ ਤੋਂ ਵਿਛੜ ਕੇ ਦੂਰ, ਭਾਵ ਸਦਾ ਪਰਮਾਤਮਾ ਦੇ ਮਿਲਾਪ ਤੋਂ ਵਾਂਝੀ ਰਹਿੰਦੀ ਹੈ। ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ, ਉਹ ਪਰਮਾਤਮਾ ਦੀ ਹਜ਼ੂਰੀ ਪਰਮਾਤਮਾ ਦਾ ਟਿਕਾਣਾ ਨਹੀਂ ਪ੍ਰਾਪਤ ਕਰ ਸਕਦੀ, ਬਲ ਗਈ ਫਿਰ ਆਪਣੇ ਹੰਕਾਰ ਵਿੱਚ ਸੜੀ ਰਹਿੰਦੀ ਹੈ। ਬਲ ਰਾਮ ਜੀਓ, ਹੇ ਪ੍ਰਭੂ ਮੈਂ ਤੇਰੇ ਤੋਂ ਬਲਹਾਰ ਤੇਰੇ ਤੋਂ ਸਦਕੇ। ਸ਼ਬਦ ਵੇਖੋ ਸਰੂਪ ਇੱਕੋ ਹੀ ਆ, ਬੱਬਾ ਤੇ ਲੱਲੇ ਨੂੰ ਸਿਹਾਰੀ, ਪਰ ਇੱਕ ਜਗ੍ਹਾ ਤੇ ਪੜਾਂਗੇ ਬਲ ਗਈ ਸੜ ਗਈ, ਤੇ ਦੂਜੀ ਜਗ੍ਹਾ ਤੇ ਪੜਾਂਗੇ ਬਲਰਾਮ ਜੀਓ, ਹੇ ਪ੍ਰਭੂ ਮੈਂ ਤੇਰੇ ਤੋਂ ਬਲਹਾਰ ਤੇਰੇ ਤੋਂ ਵਾਰਨੇ ਤੇਰੇ ਤੋਂ ਸਦਕੇ। ਜਿਹੜੀ ਜੀਵ ਰੂਪੀ ਇਸਤਰੀ ਆਪਣੇ ਵਿਕਾਰਾਂ ਵਿੱਚ ਹੰਕਾਰ ਵਿੱਚ ਹੀ ਸੜੀ ਰਹਿੰਦੀ ਹੈ, ਉਹ ਪਰਮਾਤਮਾ ਦੇ ਘਰ ਫਿਰ ਮਲਾਪ ਵਾਲੀ ਅਵਸਥਾ ਨਹੀਂ ਮਾਣ ਸਕਦੀ।
ਅੰਤਰ ਮਮਤਾ ਕੂਰ ਕੂੜ ਵਿਹਾਜੇ, ਕੂੜ ਲਈ ਬਲ ਰਾਮ ਜੀਓ।
ਉਹਦੇ ਅੰਦਰ ਫਿਰ ਮਮਤਾ ਹੈ, ਉਹਦੇ ਅੰਦਰ ਕੂੜ ਹੈ, ਤੇ ਕੂੜ ਦਾ ਹੀ ਉਹ ਵਣਜ ਕਰਦੀ ਹੈ, ਤੇ ਕੂੜ ਰੂਪੀ ਮਾਇਆ ਦੇ ਵਿੱਚ ਹੀ ਉਹ ਗ੍ਰਸੀ ਰਹਿੰਦੀ ਹੈ। ਹੇ ਪ੍ਰਭੂ ਤੇਰੇ ਤੋਂ ਮੈਂ ਸਦਕੇ, ਸਾਨੂੰ ਜੀਵਾਂ ਨੂੰ ਕਿਰਪਾ ਕਰਕੇ ਇਸ ਕੂੜ ਤੋਂ ਇਸ ਮੋਹ ਮਾਇਆ ਤੋਂ ਤੁਸੀਂ ਬਚਾਉਣ ਵਾਲੇ ਹੋ, ਨਹੀਂ ਤਾਂ ਉਹ ਮਨਮੁੱਖ ਜੀਵ ਇਸਤਰੀ ਸਦਾ ਇਹਨਾਂ ਵਿੱਚ ਹੀ ਗ੍ਰਸੀ ਹੋਣ ਕਰਕੇ ਤੁਹਾਡੇ ਤੋਂ ਵਿਛੜੀ ਰਹਿੰਦੀ ਹੈ।
ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ, ਬਿਨ ਸਤਿਗੁਰ ਮਗ ਨਾ ਪਾਏ।
ਤੁਹਾਡੇ ਤੋਂ ਵਿਛੋੜੇ ਦੇ ਕਾਰਨ ਸਦਾ ਉਹ ਅੰਦਰ ਕੂੜ ਦੀ ਧਾਰਨੀ ਹੋ ਕੇ ਕਪਟ ਵਲ ਛਲ ਧੋਖਾ ਧੜੀ ਠੱਗੀਆਂ ਭਾਵ ਇਸੇ ਕਰਕੇ ਫਿਰ ਉਹ ਮਹਾਂ ਦੁੱਖ ਪਾਵੇ। ਜੀਵ ਰੂਪੀ ਆਤਮਾ ਸਦਾ ਦੁਖੀ ਰਹਿੰਦੀ ਹੈ, ਬਿਨ ਸਤਿਗੁਰ ਮਗ ਨਾ ਪਾਇਆ। ਗੁਰੂ ਤੋਂ ਬਿਨਾਂ, ਸੱਚੇ ਗੁਰੂ ਤੋਂ ਬਿਨਾਂ ਉਹ ਸਹੀ ਰਸਤਾ ਜਿਹੜਾ ਹੈ ਉਹਦੀ ਪ੍ਰਾਪਤੀ ਨਹੀਂ ਕਰ ਸਕਦੀ, ਹੋਰ ਹੋਰ ਔਜੜੇ ਪਈ ਰਹਿੰਦੀ ਹੈ। ਕਦੇ ਕਿਸੇ ਦੀ ਪੂਜਾ ਕਰਦੀ ਹੈ, ਕਦੇ ਕਿਸੇ ਦੀ ਪੂਜਾ ਕਰਦੀ ਹੈ, ਉਹ ਘਰ ਘਰ ਹੰਡੈ ਜਿਉਂ ਰੰਨ ਦੁਹਾਗਣ। ਜਿਵੇਂ ਦੁਹਾਗਣ ਇਸਤਰੀ ਉਹ ਪਤੀ ਵਾਲੀ ਨਾ ਹੋ ਕੇ ਘਰ ਘਰ ਭਟਕਦੀ ਹੈ, ਇਸੇ ਤਰ੍ਹਾਂ ਹੇ ਪ੍ਰਭੂ ਜਿਹੜੇ ਤੇਰੇ ਤੋਂ ਟੁੱਟ ਜਾਂਦੇ ਨੇ ਉਹਨਾਂ ਦੀ ਹਾਲਤ ਵੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਖਸਮ ਵਿਸਾਰੈ ਤੇ ਕਮਜਾਤ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਟੁਢਿੰਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜੇ ਸਾਡੇ ਸਮਾਜ ਅੰਦਰ ਕੋਈ ਧੀ ਭੈਣ ਆਪਣਾ ਪਤੀ ਛੱਡ ਕੇ ਦੂਜੇ ਪਾਸੇ ਤੁਰ ਪਵੇ ਤੇ ਲੋਕ ਉਹਦੇ ਲਈ ਇਹ ਸ਼ਬਦ ਵਰਤਦੇ ਨੇ, ਤੇ ਸੱਚਮੁੱਚ ਜਿਹੜੇ ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਹੋਰ ਥਾਂ ਤੇ ਜਾਣਗੇ, ਉਹਨਾਂ ਦੀ ਗਿਣਤੀ ਵੀ ਕਮਜਾਤਾਂ ਵਿੱਚ ਆਵੇਗੀ ਵੀ ਆਪਣਾ ਖਸਮ ਛੱਡ ਕੇ ਹੋਰ ਹੋਰ ਦਰਾਂ ਤੇ ਭਟਕਦੇ ਫਿਰਦੇ। ਸਤਿਗੁਰਾਂ ਤੇ ਇੱਥੇ ਤੱਕ ਵੀ ਕਿਹਾ ਕਿ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁਧ ਰਾਮ ਭਜਨ ਕੀ। ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਜਿਵੇਂ ਦਰ ਦਰ ਤੇ ਭਟਕਣ ਵਾਲਾ ਕੁੱਤਾ ਹੋਵੇ ਤੇ ਉਹਨੂੰ ਕਿਸੇ ਦਰ ਤੇ ਵੀ ਢੋਈ ਨਹੀਂ, ਕਿਉਂਕਿ ਉਹ ਇੱਕ ਮਾਲਕ ਦਾ ਨਹੀਂ ਬਣਿਆ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਭਾਈ ਉਹਦੇ ਅੰਦਰ ਫਿਰ ਇਸ ਤਰ੍ਹਾਂ ਕੂੜ ਦੀ ਵਿਚਾਰਧਾਰਾ ਹੋਣ ਕਰਕੇ ਉਹ ਔਜੜੇ ਪਈ ਰਹਿੰਦੀ ਆ, ਸਤਿਗੁਰੂ ਤੋਂ ਬਿਨਾਂ ਸਹੀ ਰਸਤਾ ਨਹੀਂ ਪ੍ਰਾਪਤ ਕਰਦੀ।
ਉਜੜ ਪੰਥ ਭ੍ਰਮੈ ਗਾਵਾਰੀ, ਖਿਨ ਖਿਨ ਧੱਕੇ ਖਾਇਆ।
ਔਜੜੇ ਪਈ ਰਹਿੰਦੀ ਆ, ਉਜਾੜ ਵਾਲੇ ਰਸਤੇ ਤੇ ਤੁਰ ਪੈਂਦੀ ਹੈ, ਇਸ ਕਰਕੇ ਗਵਾਰੀ ਮੂਰਖ ਸਦਾ ਖਿਨ ਖਿਨ ਹਰ ਪਲ ਉਹ ਧੱਕੇ ਖਾਂਦੀ ਭਾਵ ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਕਿਉਂਕਿ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ। ਉਹ ਪ੍ਰੇਮ ਵਾਲਾ ਮਾਰਗ, ਪ੍ਰਭੂ ਦੇ ਮਲਾਪ ਵਾਲਾ ਭਗਤੀ ਵਾਲਾ ਮਾਰਗ ਨਹੀਂ, ਪੰਥਾ ਪ੍ਰੇਮ ਨਾ ਜਾਣੀ। ਉਹ ਇਹ ਪੰਥ ਛੱਡ ਕੇ, ਇਹ ਰਸਤਾ ਛੱਡ ਕੇ ਕਿਹੜਾ ਰਸਤਾ ਚੁਣਦੀ ਆ? ਸਾਹਿਬ ਕਿਰਪਾ ਕਰਦੇ ਨੇ ਕਿ ਉਹ ਫਿਰ ਉੱਜੜ ਪੰਥ, ਜਿਹੜਾ ਉਜਾੜ ਵਾਲਾ ਰਸਤਾ ਹੈ, ਉਸ ਰਸਤੇ ਤੇ ਤੁਰ ਪੈਂਦੀ ਹੈ ਤੇ ਖਿੰਨ ਖਿੰਨ ਉਹਨੂੰ ਫਿਰ ਧੱਕੇ ਖਾਣੇ ਪੈਂਦੇ ਨੇ।
ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ।
ਜਿਨ੍ਹਾਂ ਤੇ ਮੇਰਾ ਸਤਿਗੁਰੂ ਦਇਆ ਕਰ ਦਿੰਦਾ ਉਹਨਾਂ ਨੂੰ ਫਿਰ ਵਿਆਪਕ ਸਤਿਗੁਰੂ ਨਾਲ, ਜਿਹੜਾ ਪਰਮੇਸ਼ਰ ਵਾਂਗ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਐਸੇ ਸਤਿਗੁਰੂ ਦੇ ਨਾਲ ਪ੍ਰਭੂ ਮਿਲਾ ਦਿੰਦਾ।
ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਈ।
ਜਨਮ ਜਨਮ ਦੇ ਵਿਛੜੇ ਹੋਏ ਜੀਵਾਂ ਨੂੰ ਫਿਰ ਪ੍ਰਭੂ ਦੇ ਨਾਲ ਮਿਲਾ ਕੇ ਸਹਿਜ ਅਡੋਲਤਾ ਤੇ ਪ੍ਰਭੂ ਦੇ ਪ੍ਰੇਮ ਵਿੱਚ ਜੋੜ ਦਿੰਦਾ ਸੱਚਾ ਸਤਿਗੁਰੂ। ਇੰਨੀ ਉਹਦੀ ਕਿਰਪਾ ਹੈ, ਪਰਉਪਕਾਰ ਹੈ ਕਿ ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ। ਪਸ਼ੂ ਪ੍ਰੇਤ ਮੁਗਧ ਪਏ ਸਰੋਤੇ ਹਰ ਨਾਮਾ ਮੁਖ ਗਾਇਆ। ਜਨਮਾਂ ਜਨਮਾਂਤਰਾਂ ਦੇ ਵਿਛੜੇ ਜੀਵਾਂ ਨੂੰ ਵਿਚੋਲਾ ਬਣ ਕੇ ਮੇਲਾ ਕਰ ਰਹਿਬਾਰੀ ਜੀਉ, ਰਹਿਬਰੀ ਕਰਕੇ ਵਿਚੋਲਗੀ ਕਰਕੇ ਜੀਵਾਂ ਨੂੰ ਜਿਹੜੇ ਵਿਛੜੇ ਨੇ ਪ੍ਰਭੂ ਦੇ ਨਾਲ ਮਿਲਾ ਦਿੰਦਾ।
ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀਓ।
ਜਿਵੇਂ ਦਾਸ ਨੇ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਿਸ ਸੰਸਕ੍ਰਿਤੀ ਦੀ ਸਤਿਗੁਰੂ ਉਦਾਹਰਨ ਦਿੰਦੇ ਨੇ, ਸੰਕੇਤ ਵੀ ਉਹਦੇ ਵਰਤਦੇ ਨੇ, ਜਿਵੇਂ ਇਸਲਾਮਿਕ ਬੋਲੀ ਵਿੱਚ ਕਿਹਾ ਨਿਕਾਹ, ਇਸੇ ਤਰ੍ਹਾਂ ਹੁਣ ਇੱਥੇ ਹਿੰਦਵੀ ਬੋਲੀ ਵਿੱਚ ਜਿਸ ਤਰ੍ਹਾਂ ਦਾ ਸੰਸਾਰ ਵਿੱਚ ਸਮਾਜ ਵਿੱਚ ਲੋਕ ਵਿਆਹ ਦੇ ਸਮੇਂ ਕਰਦੇ ਸਨ ਕਿ ਆਇਆ ਲਗਨ ਗਣਾਏ, ਜਿਵੇਂ ਜਿਹੜਾ ਦਿਨ ਸਾਹਾ ਮਿੱਥਿਆ ਜਾਂਦਾ, ਉਸ ਲਗਨ ਨੂੰ, ਉਸ ਸਾਹੇ ਨੂੰ, ਉਸ ਮਹੂਰਤ ਨੂੰ ਢੁਕਵਾਂ ਜਾਣ ਕਰਕੇ ਜਿਵੇਂ ਲਾੜਾ ਤੇ ਬਰਾਤੀ ਬਰਾਤ ਲੈ ਕੇ ਢੁਕਾ ਕਰਦੇ ਨੇ, ਇਸੇ ਤਰ੍ਹਾਂ ਧੁਰ ਤੋਂ ਜੀਵ ਰੂਪੀ ਕੰਨਿਆਂ ਦਾ ਜਿਹੜਾ ਸਾਹਾ ਜਿਸ ਦਿਨ ਪਰਮਾਤਮਾ ਨਾਲ ਮਿਲਾਪ ਦੀ ਘੜੀ ਆ ਜਾਂਦੀ ਹੈ, ਜਿਵੇਂ ਲਾੜਾ ਬਰਾਤ ਸਮੇਤ ਮਾਨੋ ਵਿਆਹੁਣ ਵਾਸਤੇ ਆਉਂਦਾ, ਇਸੇ ਤਰ੍ਹਾਂ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ। ਗੁਰੂ ਦੇ ਰਾਹੀਂ ਪਰਮਾਤਮਾ ਫਿਰ ਵਿਆਹੁਣ ਆਉਂਦਾ ਜੀਵ ਰੂਪੀ ਆਤਮਾ ਨੂੰ ਤੇ ਵਿਆਹ ਦਾ ਕਾਰਜ ਆਪ ਉਹ ਆਰੰਭ ਕਰਵਾ ਦਿੰਦਾ। ਕਹਿੰਦੇ ਆਇਆ ਪਰਮਾਤਮਾ ਆਇਆ ਕਿਸ ਦਿਨ, ਲਗਨ ਗਣਾਏ, ਜਿਹੜਾ ਲਗਨ ਜਿਹੜਾ ਸਾਹਾ ਜੀਵ ਆਤਮਾ ਨਾਲ ਇਹਦਾ ਮਿਥਿਆ ਸੀ ਕਿ ਇਸ ਦਿਨ ਜੀਵ ਆਤਮਾ ਨੇ ਪਰਮਾਤਮਾ ਨਾਲ ਜੁੜਨਾ, ਉਹ ਢੁਕਵਾਂ ਸਮਾਂ ਆ ਗਿਆ। ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀਓ। ਜੀਵ ਰੂਪੀ ਧਨ, ਜੀਵ ਰੂਪੀ ਇਸਤਰੀ ਦੇ ਅੰਦਰ ਉਮਾਹ ਪੈਦਾ ਹੋਇਆ। ਉਮਕਿਓ ਹੀਓ ਮਿਲਨ ਪ੍ਰਭ ਤਾਈ, ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ। ਇਹਦੇ ਅੰਦਰ ਮਾਨੋ ਵਧਾਈਆਂ ਵੱਜੀਆਂ, ਇਹਦੇ ਅੰਦਰ ਖੁਸ਼ੀ ਦੇ ਵਾਜੇ ਵੱਜੇ, ਇਹਦੇ ਅੰਦਰ ਚਾਹ ਪੈਦਾ ਹੋ ਗਿਆ, ਜਿਵੇਂ ਇੱਕ ਕੰਨਿਆ ਸੁਣਦੀ ਹੈ ਕਿ ਲਾੜਾ ਬਰਾਤ ਸਮੇਤ ਆ ਗਿਆ। ਭਾਵੇਂ ਕਿ ਅਜੇ ਲਾਵਾਂ ਨਹੀਂ ਹੋਈਆਂ, ਅਜੇ ਸਹੁਰੇ ਘਰ ਕੰਦੇ ਘਰ ਜਾਣਾ ਅਜੇ ਬਾਕੀ ਹੈ, ਪਰ ਇੰਨਾ ਸੁਣ ਕੇ ਜਿਵੇਂ ਕੰਨਿਆਂ ਦੇ ਮਨ ਅੰਦਰ ਖੁਸ਼ੀ ਹੋ ਜਾਂਦੀ ਵੀ ਲਾੜਾ ਵਿਆਹੁਣ ਲਈ ਆ ਗਿਆ, ਬਰਾਤ ਪਹੁੰਚ ਚੁੱਕੀ ਹੈ, ਪ੍ਰਭੂ ਦੇ ਆਉਣ ਦੀ ਖਬਰ ਸੁਣ ਕੇ ਕਹਿੰਦੇ ਮਨ ਵਿੱਚ ਚਾਅ ਚੜ ਜਾਂਦਾ, ਭਾਵੇਂ ਕਿ ਅਜੇ ਪ੍ਰਭੂ ਨਹੀਂ ਮਿਲਿਆ ਨਹੀਂ ਆਇਆ, ਉਹਦੇ ਆਉਣ ਦੀ ਖਬਰ ਸੁਣ ਕੇ ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀਓ। ਇਵੇਂ ਜੀਵ ਰੂਪੀ ਇਸਤਰੀ ਦੇ ਮਨ ਵਿੱਚ ਵੀ ਚਾਹ ਚੜ ਜਾਂਦਾ, ਉਮਾਹ ਪੈਦਾ ਹੋ ਜਾਂਦਾ, ਪ੍ਰਭੂ ਤੈਥੋਂ ਸਦਕੇ ਜਾਈਏ।
ਪੰਡਿਤ ਪਾਂਦੇ ਆਣ ਪੱਤੀ ਬਹਿਵਾ ਚਾਈਆ ਬਲਰਾਮ ਜੀਓ।
ਹਿੰਦਵੀ ਸੰਸਕ੍ਰਿਤੀ ਦੇ ਮੁਤਾਬਕ ਵਿਆਹ ਦੀ ਉਦਾਹਰਨ ਦੇ ਰਹੇ ਨੇ ਕਿ ਜਿਵੇਂ ਪੰਡਿਤ ਪਾਂਦੇ ਬੈਠ ਕੇ ਪੱਤਰੀ ਦੀ ਵਿਚਾਰ ਕਰਕੇ ਤੇ ਫਿਰ ਇਹ ਕਹਿੰਦੇ ਨੇ ਵੀ ਹੁਣ ਢੁਕਵਾਂ ਸਮਾਂ ਹੈ, ਭਾਵ ਉਹ ਸਾਰਾ ਲਗਨ ਮਹੂਰਤ ਕੱਢ ਕੇ ਕਹਿੰਦੇ ਨੇ ਕਿ ਹੁਣ ਲਾਵਾਂ ਫੇਰਿਆਂ ਦਾ ਸਮਾਂ ਹੋ ਗਿਆ ਹੈ।
ਪਤੀ ਵਾਚਾਈ ਮਨ ਵਜੀ ਵਧਾਈ, ਜਬ ਸਾਜਣ ਸੁਣੇ ਘਰ ਆਏ।
ਪੰਡਿਤ ਪਾਂਦੇ ਪੱਤਰੀ ਵਾਚ ਕੇ ਇਹ ਕਹਿੰਦੇ ਨੇ ਕਿ ਹੁਣ ਲਗਨ, ਹੁਣ ਸਮਾਂ ਆ ਗਿਆ ਢੁਕਵਾਂ ਜਦੋਂ ਫੇਰੇ ਹੋਣੇ ਨੇ, ਤੇ ਉਧਰ ਲਾੜੇ ਰੂਪੀ ਬਰਾਤੀ ਰੂਪੀ ਸੱਜਣ ਆਉਣ ਦੀ ਖਬਰ ਸੁਣ ਕੇ ਕੰਨਿਆਂ ਦੇ ਮਨ ਵਿੱਚ ਖੁਸ਼ੀ ਹੁੰਦੀ ਹੈ। ਇਵੇਂ ਜਦੋਂ ਗੁਰੂ ਵਿਚੋਲਗੀ ਕਰਦਾ, ਗੁਰੂ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ ਤੇ ਫਿਰ ਸਤਸੰਗ ਰੂਪੀ ਜਿਹੜੇ ਜਾਨੀ ਨੇ ਜਾਂ ਜਿਹੜਾ ਦਾਦਕਾ ਨਾਨਕਾ ਮੇਲ ਪ੍ਰਭੂ ਪਿਆਰਿਆਂ ਦਾ ਜੁੜਿਆ ਤੇ ਪ੍ਰਭੂ ਦੇ ਲਾੜਾ ਬਣ ਕੇ ਵਿਆਹੁਣ ਆਉਣ ਦੀ ਖਬਰ ਸੁਣ ਕੇ ਆਤਮਾ ਦੇ ਮਨ ਵਿੱਚ ਵਧਾਈ ਭਾਵ ਖੁਸ਼ੀ ਪ੍ਰਗਟ ਹੁੰਦੀ ਹੈ।
ਗੁਣੀ ਗਿਆਨੀ ਬਹਿ ਮਤਾ ਪਕਾਇਆ,
ਫੇਰੇ ਤਤ ਦਿਵਾਏ।
ਗੁਣਵਾਨ ਗਿਆਨਵਾਨ ਜਿਹੜੇ ਨੇ ਉਹ ਬਹਿ ਕੇ ਫਿਰ ਸਲਾਹ ਕਰਦੇ ਨੇ, ਗੁਣੀ ਗਿਆਨੀ ਬਹਿ ਮਤਾ ਪਕਾਇਆ, ਕੀ ਸਲਾਹ ਕਰਦੇ ਨੇ ਵੀ ਹੁਣ ਫੇਰਿਆਂ ਦਾ ਸਮਾਂ, ਲਾਵਾਂ ਦਾ ਸਮਾਂ ਹੈ ਤੇ ਫੇਰੇ ਤੱਤ ਦਵਾਏ। ਹੁਣ ਤੱਤ ਦਾ ਅਰਥ ਪੰਜ ਤੱਤ ਵੀ ਨੇ, ਤੱਤ ਦਾ ਅਰਥ ਸਾਡੀ ਜ਼ਿੰਦਗੀ ਦਾ ਮੂਲ ਪਰਮਾਤਮਾ ਵੀ ਹੈ, ਪਰ ਇੱਥੇ ਪ੍ਰਕਰਨ ਦੇ ਮੁਤਾਬਕ ਅਰਥ ਹੋਣਗੇ। ਤੱਤ ਦਾ ਅਰਥ ਹੈ ਤੁਰੰਤ, ਤਤਕਾਲ, ਉਸੇ ਵੇਲੇ। ਫੇਰੇ ਤੱਤ ਦਵਾਏ ਕਹਿੰਦੇ ਜਦੋਂ ਗੁਣੀ ਗਿਆਨੀ ਇਹ ਕਹਿੰਦੇ ਨੇ ਕਿ ਹੁਣ ਕੰਨਿਆ ਤੇ ਵਰਦਾ ਮਾਨੋ ਆਨੰਦ ਕਾਰਜ ਵਿਆਹ ਹੋਣਾ, ਤੇ ਫਿਰ ਤਤਕਾਲ ਹੀ ਫੇਰੇ ਜਿਹੜੇ ਨੇ ਉਹ ਦਵਾਏ ਜਾਂਦੇ ਨੇ, ਕੰਨਿਆ ਮਾਨੋ ਵਰ ਦੇ ਲੜ ਲੱਗ ਜਾਂਦੀ ਹੈ। ਇਸੇ ਤਰ੍ਹਾਂ ਮਾਨੋ ਜਦੋਂ ਪ੍ਰਭੂ ਪਿਆਰਿਆਂ ਦਾ ਜੋੜ ਮੇਲਾ ਜੁੜਦਾ ਤੇ ਸਾਡੀ ਆਤਮਾ ਵੀ ਫਿਰ ਰਾਮ ਰਾਏ ਸੋ ਭਾਵਰ ਲੈ ਹੋ, ਫਿਰ ਪਰਮਾਤਮਾ ਦੇ ਨਾਲ ਲਾਵਾਂ ਹੁੰਦੀਆਂ ਨੇ, ਪਰਮਾਤਮਾ ਦੇ ਨਾਲ ਜੀਵ ਕੰਨਿਆਂ ਦਾ ਸੰਬੰਧ ਜਿਹੜਾ ਹੈ ਉਹ ਜੁੜਦਾ। ਅਕਾਲ ਮੂਰਤ ਵਰ ਪਾਇਆ ਅਬਨਾਸ਼ੀ ਨਾ ਕਦੇ ਮਰੇ ਨਾ ਜਾਇਆ। ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿੱਚ ਸਿੱਖਿਆ ਦਿੱਤੀ ਅਕਾਲ ਮੂਰਤ। ਸਾਹਿਬ ਕਹਿੰਦੇ ਕਿਤੇ ਕਾਗਜ਼ਾਂ ਦੀ ਮੂਰਤ, ਪੱਥਰਾਂ ਦੀ ਮੂਰਤ ਨੂੰ ਨਾ ਰੱਬ ਮੰਨ ਲਵੀਂ, ਰੱਬ ਜੇ ਮੰਨਣਾ ਤੇ ਉਹਨੂੰ ਮੰਨ ਜਿਹੜਾ ਅਕਾਲ ਮੂਰਤ ਹੈ, ਤੇ ਉਹ ਅਕਾਲ ਮੂਰਤ ਹੀ ਤੇਰਾ ਵਰ ਹੈ। ਅਕਾਲ ਮੂਰਤ ਵਰ ਪਾਇਆ ਅਬਨਾਸ਼ੀ ਨਾ ਕਦੇ ਮਰੇ ਨਾ ਜਾਇਆ। ਤੇਰੀ ਆਤਮਾ ਕਦੇ ਦੁਹਾਗਣ ਨਹੀਂ ਹੋਵੇਗੀ, ਕਦੇ ਰੰਡੇਪਾ ਨਹੀਂ ਵੇਖਣਾ ਪਵੇਗਾ, ਇਹ ਸਦਾ ਸੁਹਾਗ ਭਾਗ ਵਾਲੀ ਬਣ ਜਾਵੇਗੀ ਜੇ ਅਕਾਲ ਮੂਰਤ ਨੂੰ ਵਰ ਮੰਨ ਲਵੇਂ। ਜੇ ਦੁਨਿਆਵੀ ਕਿਸੇ ਸ਼ਕਤੀ ਨੂੰ ਤੂੰ ਰੱਬ ਮੰਨ ਕੇ ਉਹਦੇ ਲੜ ਜੁੜ ਗਈ ਤੇ ਉਹਨੇ ਤੇ ਮਰ ਜਾਣਾ, ਤੂੰ ਫਿਰ ਦੁਹਾਗਣ ਹੋ ਜਾਵੇਂਗੀ। ਰੱਬ ਨਾਲ ਜੁੜ, ਅਕਾਲ ਮੂਰਤ ਵਰ ਪਾਇਆ ਅਬਨਾਸ਼ੀ ਨਾ ਕਦੇ ਮਰੇ ਨਾ ਜਾਇਆ। ਤੇ ਸਾਹਿਬ ਕਹਿੰਦੇ ਸੱਚਮੁੱਚ ਜਿਹੜੇ ਅਕਾਲ ਮੂਰਤ ਨਾਲ ਜੁੜ ਜਾਂਦੇ, ਅਖੀਰ ਤੇ ਫਿਰ ਕਿਹਾ ਸੋ ਮੂਰਤ ਭਗਵਾਨ, ਉਹ ਰੱਬ ਦੀ ਮੂਰਤ ਬਣ ਜਾਂਦੇ ਨੇ, ਰੱਬ ਵਰਗੇ ਗੁਣ ਉਹਨਾਂ ਵਿੱਚ ਪੈਦਾ ਹੋ ਜਾਂਦੇ ਨੇ। ਮਨੁੱਖ ਤੇ ਐਵੇਂ ਚਾਲੇ ਤੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ, ਕੋਈ ਕਾਗਜ਼ਾਂ ਦੀਆਂ ਤਸਵੀਰਾਂ ਨੂੰ ਪੂਜੀ ਜਾਂਦਾ, ਕੋਈ ਕੈਮਰੇ ਵਾਲੀ, ਕੋਈ ਪੇਂਟਿੰਗ ਵਾਲੀ ਤਸਵੀਰ ਪੂਜੀ ਜਾਂਦਾ, ਕੋਈ ਲੱਕੜ ਦੀ ਮੂਰਤੀ, ਕੋਈ ਪੱਥਰ ਦੀ ਮੂਰਤੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਕਾਲ ਮੂਰਤ ਇਹਦੀ ਪੂਜਾ ਕਰ। ਜੇ ਅਕਾਲ ਮੂਰਤ ਦੀ ਪੂਜਾ ਕਰੇਗਾ ਤੇ ਫਿਰ ਸੋ ਮੂਰਤ ਭਗਵਾਨ ਬਣ ਜਾਵੇਗਾ। ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਅਕਾਲ ਮੂਰਤ ਤੇ ਅਖੀਰ ਤੇ ਜਾ ਕੇ ਉਪਦੇਸ਼ ਦਿੱਤਾ ਸੋ ਮੂਰਤ ਭਗਵਾਨ। ਇਹ ਸਾਡਾ ਰੂਹਾਨੀ ਸਫ਼ਰ ਹੈ। ਆਪਾਂ ਤੇ ਐਵੇਂ ਔਜੜੇ ਪੈ ਗਏ, ਕੋਈ ਕਿਤੇ ਮੱਥਾ ਟੇਕੀ ਜਾਂਦਾ, ਕੋਈ ਕਿਤੇ ਮੱਥਾ ਟੇਕੀ ਜਾਂਦਾ। ਕਹਿੰਦੇ ਅਕਾਲ ਮੂਰਤ ਨਾਲ ਜੁੜ, ਉਹ ਐਸੀ ਪਰਸਨੈਲਿਟੀ ਹੈ, ਐਸੀ ਸ਼ਖਸੀਅਤ ਹੈ ਜਿਹੜੀ ਕਦੇ ਮਾਨੋ ਖੀਣ ਨਹੀਂ ਹੁੰਦੀ, ਤੇ ਜਦੋਂ ਉਹਦੇ ਨਾਲ ਸੰਬੰਧ ਜੁੜਦਾ, ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤੱਤ ਦਵਾਏ, ਭਾਵ ਉਦੋਂ ਫਿਰ ਤਤਕਾਲ ਹੀ ਫੇਰੇ ਲਾਵਾਂ ਜਿਹੜੀਆਂ ਹੁੰਦੀਆਂ ਹਨ।
ਵਰ ਪਾਇਆ ਪੁਰਖ ਅਗਾਮਾ ਗੋਚਰ, ਸਦ ਨਵ ਤਨ ਬਾਲ ਸਖਾਈ।
ਐਸਾ ਵਰ ਪ੍ਰਭੂ ਰੂਪੀ ਪੁਰਖ ਵਿਆਪਕ ਪਰਮੇਸ਼ਰ, ਜਿੱਥੇ ਤੱਕ ਆਮ ਜੀਵਾਂ ਦੀ ਗਮਤਾ ਪਹੁੰਚ ਨਹੀਂ ਹੈ, ਜਿਹੜਾ ਸਾਡੇ ਧਿਆਨ ਗੋਚਰੇ ਨਹੀਂ ਆਉਂਦਾ, ਜਿਹੜਾ ਸਦਾ ਨਵੇਂ ਪਿਆਰ ਵਾਲਾ ਹੈ, ਬਾਲ ਸਿਖਾਈ ਜਿਹੜਾ ਬਚਪਨ ਤੋਂ ਸਾਡਾ ਬਾਲ ਸਿਖਾਈ ਮਿੱਤਰ ਹੈ, ਉਹ ਫਿਰ ਮਨ ਭਾਉਂਦਾ ਵਰ ਜਿਹੜਾ ਹੈ ਉਹ ਮਿਲ ਜਾਂਦਾ ਹੈ। ਜਾਰ ਵੇ ਸੁਖ ਸੁਖੇਂਦੀ ਸਾ ਮੈਂ ਪਾਈ, ਵਰ ਲੁੜੀਂਦਾ ਆਇਆ ਮਨ ਵੱਜੀ ਵਧਾਈ, ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ। ਕਹਿੰਦੇ ਜਿਹੋ ਜਿਹਾ ਚਾਹੁੰਦੇ ਸਾਂ ਉਹੋ ਜਿਹਾ ਕੰਤ ਮਿਲਿਆ, ਜਿਹੜਾ ਬਾਲ ਸਿਖਾਈ, ਜਿਹੜਾ ਸਦਾ ਨਵ ਤਨ ਨਵੇਂ ਪਿਆਰ ਵਾਲਾ, ਜਿਹੜਾ ਅਗੰਮ ਅਗੋਚਰ ਹੈ, ਉਹ ਪ੍ਰਭੂ ਮਿਲਿਆ ਜਿਹੜਾ ਮਨ ਵਿੱਚ ਅਸੀਂ ਚਾਹੁੰਦੇ ਸਾਂ, ਕਿਉਂਕਿ ਉਹ ਸਦਾ ਅਟਲ ਰਹਿਣ ਵਾਲਾ ਹੈ, ਸਦਾ ਸੁਹਾਗ ਭਾਗ ਵਾਲਾ ਹੈ।
ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ।
ਨਾਨਕ ਜਿਨ੍ਹਾਂ ਤੇ ਪਰਮਾਤਮਾ ਕਿਰਪਾ ਕਰਕੇ ਜਿਨ੍ਹਾਂ ਜੀਵਾਂ ਨੂੰ ਆਪਣੇ ਨਾਲ ਮੇਲ ਲੈਂਦਾ, ਉਹ ਫਿਰ ਕਦੇ ਵੀ ਪਰਮਾਤਮਾ ਤੋਂ ਵਿਛੜਦੇ ਨਹੀਂ। ਬਸ ਇੱਕ ਵਿਆਹ ਦਾ ਸੰਕੇਤ ਵਰਤ ਕੇ ਉਦਾਹਰਨ ਜਿਹੜੀ ਹੈ ਉਹ ਪ੍ਰਭੂ ਨਾਲ ਜੁੜਨ ਵਾਲੀ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸੰਕੇਤ ਕਿਸੇ ਵੀ ਧਰਮ ਦੇ, ਕਿਸੇ ਵੀ ਸਮਾਜ ਦੇ, ਕਿਸੇ ਵੀ ਸੰਸਕ੍ਰਿਤੀ ਦੇ ਸਤਿਗੁਰੂ ਵਰਤ ਸਕਦੇ ਨੇ। ਅਸਲ ਵਿੱਚ ਨਾ ਤਾਂ ਪਰਮਾਤਮਾ ਦਾ ਨਿਕਾਹ ਹੁੰਦਾ ਤੇ ਨਾ ਪਰਮਾਤਮਾ ਦੇ ਫੇਰੇ ਹੁੰਦੇ ਨੇ। ਇਹ ਦੁਨਿਆਵੀ ਤੌਰ ਤੇ ਜਿਵੇਂ ਮੁਸਲਮਾਨ ਨਿਕਾਹ ਕਰਦੇ ਨੇ ਹਿੰਦਵੀ ਸੰਸਕ੍ਰਿਤੀ ਵਿੱਚ ਫੇਰੇ, ਇਵੇਂ ਉਦਾਹਰਨਾਂ ਵਰਤ ਕੇ ਸਾਨੂੰ ਸਮਝਾਇਆ ਕਿ ਇੱਕ ਦਿਨ ਸਾਡੀ ਆਤਮਾ ਪਰਮਾਤਮਾ ਨਾਲ ਵਿਆਹੀ ਜਾਣੀ ਹੈ, ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋਣਾ ਤੇ ਉਸ ਮਿਲਾਪ ਨੂੰ ਵਿਆਹ ਵਾਲਾ ਅਲੰਕਾਰ ਵਰਤ ਕੇ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ। ਗੁਰੂ ਕਿਰਪਾ ਕਰੇ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਸਿੱਖਾਂ ਦੇ ਆਨੰਦ ਕਾਰਜ ਵਿਆਹ ਕਿਵੇਂ ਹੋਣ, ਚਾਰ ਲਾਵਾਂ ਦਾ ਪਾਠ ਜਿਹੜਾ ਇਸੇ ਸ਼ਬਦ ਦੀ ਜਿੱਥੇ ਸਮਾਪਤੀ ਹੋਈ ਹੈ ਉੱਥੋਂ ਉਹ ਸ਼ੁਰੂ ਹੁੰਦਾ, ਤਾਂ ਕਿ ਸਾਨੂੰ ਸਮਝ ਆ ਸਕੇ ਜਿਵੇਂ ਦੁਨਿਆਵੀ ਤੌਰ 'ਤੇ ਚਾਰ ਲਾਵਾਂ ਪੜ੍ਹ ਕੇ ਕੰਨਿਆਂ 'ਤੇ ਵਰ ਦਾ ਆਨੰਦ ਕਾਰਜ ਵਿਆਹ ਹੁੰਦਾ, ਇਸੇ ਤਰ੍ਹਾਂ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਬਨਾਸ਼ੀ, ਇਵੇਂ ਪਰਮਾਤਮਾ ਰੂਪੀ ਕੰਤ ਇੱਕ ਦਿਨ ਸਾਨੂੰ ਪ੍ਰਾਪਤ ਹੋਵੇਗਾ, ਜਦੋਂ ਲਾਵਾਂ ਦਾ ਭਾਵ ਅਸੀਂ ਰੂਹਾਨੀ ਤੌਰ 'ਤੇ ਆਤਮਕ ਤੌਰ 'ਤੇ ਸਮਝ ਲਿਆ ਕਿ ਇਹ ਕੇਵਲ ਕੰਨਿਆਂ 'ਤੇ ਵਰ ਤੱਕ ਸੀਮਿਤ ਨਹੀਂ, ਇਹ ਤਾਂ ਜੀਵ ਰੂਪੀ ਆਤਮਾ ਦਾ ਪਰਮਾਤਮਾ ਨਾਲ ਇੱਕ ਦਿਨ ਮਿਲਾਪ ਹੋਣਾ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ।
ਹਰ ਪਾਇਆ ਪੁਰਖ ਅਗੰਮ ਅਗੋਚਰ, ਸਦ ਨਵ ਤਨ ਬਾਲ ਸਖਾਈ, ਨਾਨਕ ਕਿਰਪਾ ਕਰਕੇ ਮਿਲੇ, ਵਿਛੁੜ ਕਦੇ ਨਾ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।